ਹਾਜ਼ਰੀਨ, ਤੁਹਾਨੂੰ ਪਤਾ ਹੀ ਹੈ ਕਿ 9 ਅਗਸਤ ਨੂੰ ਆਸਟ੍ਰੇਲੀਆ ਵਿੱਚ ਮਰਦਮਸ਼ੁਮਾਰੀ ਹੋ ਰਹੀ ਹੈ। ਹਰ 5 ਸਾਲਾਂ ਨੂੰ ਇੱਥੇ ਸੈਂਸਸ ਹੁੰਦਾ ਹੈ ਅਤੇ ਇਸ ਬਾਰੇ ਵਧੇਰੀ ਜਾਣਕਾਰੀ ਦੇਣ ਵਾਸਤੇ ਪੁਨੀਤ ਜੋਤਕਾ ਜੀ ਸਾਡੇ ਨਾਲ ਜੁੜੇ ਹਨ, ਜੋ ਨਿਊ ਸਾਊਥ ਵੇਲਸ ACT ਸੈਂਸਸ ਜਿੱਥੇ ਹੋ ਰਿਹਾ ਹੈ ਉੱਥੇ ਮੈਟਰੋ ਐਡਮਿਨਿਸਟ੍ਰੇਸ਼ਨ ਸਪੋਰਟ ਪ੍ਰੋਵਾਈਡ ਕਰ ਰਹੇ ਹਨ। ਬਹੁਤ 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 ਸਵਾਗਤ ਹੈ ਤੁਹਾਡਾ ਪੁਨੀਤ SBS ਪੰਜਾਬੀ ਪ੍ਰੋਗਰਾਮ ਵਿੱਚ।
ਹਾਂਜੀ, ਧੰਨਵਾਦ।
ਇਸ ਵਾਰੀ ਬੜਾ ਚੰਗਾ ਲੱਗ ਰਿਹਾ ਹੈ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਬਾਕਾਇਦਾ ਵੱਖ ਵੱਖ ਭਾਈਚਾਰਿਆਂ ਕੋਲ ਜਾ ਕੇ ਹੋਰ ਜਾਣਕਾਰੀ ਦੇ ਰਹੇ ਹਨ ਕਿ ਇਹ ਸੈਂਸਸ ਫਾਰਮ ਕਿਵੇਂ ਭਰਨ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਜੀ ਕਿ 9 ਅਗਸਤ ਵਾਲੇ ਦਿਨ ਕਿਹੜੇ ਕਿਹੜੇ ਲੋਕਾਂ ਨੂੰ ਸੈਂਸਸ ਭਰਨਾ ਚਾਹੀਦਾ ਹੈ।
ਹਾਂਜੀ, ਤੁਸੀਂ ਬੜੀ ਸਹੀ ਗੱਲ ਕੀਤੀ ਕਿ ਸਾਡੀ ਇੱਕ ਪ੍ਰੋਪਰ ਡੈਡੀਕੇਟਿਡ ਜਾਂ ਸਮਰਪਿਤ ਟੀਮ ਹੈਗੀ ਹੈ ਜਿਹਨੂੰ ਅਸੀਂ ਕਲਚਰਲੀ ਐਂਡ ਲਿੰਗੁਇਸਟਿਕਲੀ ਡਾਇਵਰਸ ਟੀਮ ਕਹਿੰਦੇ ਹਾਂ। ਇਹ ਵੱਖ ਵੱਖ ਕਮਿਊਨਿਟੀਜ਼, ਵੱਖ ਵੱਖ ਭਾਈਚਾਰਿਆਂ ਵਿੱਚ ਜਾ ਕੇ ਸੈਂਸਸ ਬਾਰੇ ਜਾਣਕਾਰੀ ਦੇ ਰਹੇ ਹਨ। ਅਤੇ ਸੈਂਸਸ ਜਿਹੜੇ ਵੀ 9 ਅਗਸਤ ਦੀ ਰਾਤ ਨੂੰ ਆਸਟ੍ਰੇਲੀਆ ਵਿੱਚ ਮੌਜੂਦ ਹਨ, ਭਾਵੇਂ ਉਹ ਵਿਜ਼ਿਟਰ ਵੀਜ਼ਾ 'ਤੇ ਹਨ, ਵਰਕ ਵੀਜ਼ਾ 'ਤੇ ਹਨ, ਸ਼ਿਫਟ ਵਰਕਰ ਹਨ, ਸਾਰਿਆਂ ਦਾ ਸੈਂਸਸ ਦਾ ਫਾਰਮ ਭਰਨਾ ਲਾਜ਼ਮੀ ਹੈ।
ਠੀਕ ਹੈ, ਇਸ ਦਾ ਜ਼ਰਾ ਖੁਲਾਸਾ ਕਰੋ ਜੀ। ਸੋ ਅਗਰ ਕਿਸੇ ਦੇ ਮਾਪੇ ਬਾਹਰੋਂ ਇੱਥੇ ਆਏ ਹੋਏ ਹਨ ਘੁੰਮਣ ਫਿਰਨ ਵਾਸਤੇ, ਉਹਨਾਂ ਦੀ ਵੀ ਡਿਟੇਲ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਜੀ, ਸ਼ੁਮਾਰ ਹੋਣਾ ਚਾਹੀਦਾ ਜ਼ਰੂਰ।
ਹਾਂਜੀ, ਜਿਹੜੇ ਵੀ ਵਿਜ਼ਿਟਰ ਵੀਜ਼ਾ 'ਤੇ ਜਾਂ ਜੋ ਵੀ ਘੁੰਮਣ ਆਏ ਨੇ ਆਸਟ੍ਰੇਲੀਆ, ਜੇ ਉਹ 9 ਅਗਸਤ ਨੂੰ ਆਸਟ੍ਰੇਲੀਆ ਵਿੱਚ ਮੌਜੂਦ ਹਨ, ਸੈਂਸਸ ਐਂਡ ਸਟੈਟਿਸਟਿਕਸ ਐਕਟ 1905 ਦੇ ਅਧੀਨ ਸਾਰਿਆਂ ਦਾ ਫਾਰਮ ਭਰਨਾ ਲਾਜ਼ਮੀ ਹੈ।
ਅਤੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਹੁੰਦੇ ਹਨ ਉਹਨਾਂ ਕੋਲ ਮਤਲਬ ਇੱਥੇ ਦੀ ਪੱਕੀ ਰਿਹਾਇਸ਼ ਨਹੀਂ ਹੈ, ਸਟੂਡੈਂਟ ਵੀਜ਼ਾ 'ਤੇ ਹਨ, ਉਹ ਵੀ
ਕੋਈ ਫਰਕ ਨਹੀਂ ਪੈਂਦਾ ਜੀ। ਤੁਸੀਂ ਕੱਚੇ ਹੋ, ਪੱਕੇ ਹੋ, ਸਾਰਿਆਂ ਨੇ ਫਾਰਮ ਭਰਨਾ। ਇਹ ਕਿਤੇ ਕੱਚੇ ਹੋਣ ਨਾਲ ਜਾਂ ਪੱਕੇ ਹੋਣ ਨਾਲ ਕੋਈ ਇਹਦਾ ਕੋਈ ਨਾਤਾ ਨਹੀਂ ਹੈ। ਅਸੀਂ ਸਾਰਿਆਂ ਨੇ ਫਾਰਮ ਭਰਨਾ ਤੇ ਫਾਰਮ ਭਰ ਕੇ ਇਸ ਰਾਹੀਂ ਅਸੀਂ ਗਵਰਨਮੈਂਟ ਨੂੰ ਆਪਣੀ ਪਹਿਚਾਣ ਬਾਰੇ ਦੱਸਣਾ।
ਠੀਕ ਹੈ, ਮਤਲਬ ਛੋਟੇ ਤੋਂ ਛੋਟੇ ਬੱਚਾ ਤੇ ਵੱਡੇ ਤੋਂ ਵੱਡਾ ਬਜ਼ੁਰਗ ਜੋ ਵੀ ਕਾਰਜ ਹੋਏ। ਠੀਕ ਹੈ। ਅੱਛਾ, ਤੇ ਹੋ ਸਕਦਾ ਕਿ ਉਸ ਦਿਨ 9 ਅਗਸਤ ਵਾਲੇ ਦਿਨ ਕੋਈ ਵਿਦੇਸ਼ ਹੋਵੇ ਇੱਥੇ ਆਸਟ੍ਰੇਲੀਆ ਵਿੱਚ ਨਾ ਹੋਵੇ, ਉਹ ਕੀ ਕਰ ਸਕਦੇ ਨੇ?
ਨਹੀਂ, ਫਿਰ ਉਹਨਾਂ ਨੂੰ ਫਾਰਮ ਭਰਨ ਦੀ ਕੋਈ ਜ਼ਰੂਰਤ ਨਹੀਂ।
ਅੱਛਾ, ਪਰ ਅਗਰ ਉਹ ਚਾਹੁੰਦੇ ਨੇ ਕਿ ਬਈ ਸਾਡੀ ਮਾਂ ਬੋਲੀ, ਸਾਡਾ ਪਿਛੋਕੜ, ਉਹ ਸਾਰਾ ਦਾਇਰ ਹੋਵੇ, ਕਿ ਉਹ ਪਹਿਲਾਂ ਭਰ ਕੇ ਜਾ ਸਕਦੇ ਨੇ?
ਨਹੀਂ, ਜੇ ਤੁਸੀਂ 9 ਅਗਸਤ ਨੂੰ ਆਸਟ੍ਰੇਲੀਆ ਵਿੱਚ ਮੌਜੂਦ ਨਹੀਂ ਹੋ ਤਾਂ ਤੁਹਾਨੂੰ ਫਾਰਮ ਭਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ।
ਅੱਛਾ, ਇੱਕ ਹੋਰ ਮੈਂ ਸਵਾਲ ਪੁੱਛਾਂ ਜੀ, ਜਿਸ ਤਰ੍ਹਾਂ ਵੋਟ ਪਾਉਂਦੇ ਹੈ ਤੇ ਅਗਰ ਵੋਟ ਨਾ ਪਾਓ ਤੇ ਫਾਈਨ ਲੱਗਦਾ, ਤੇ ਸੈਂਸਸ ਅਗਰ ਨਾ ਭਰੋ ਤਾਂ ਵੀ ਕੋਈ ਜੁਰਮਾਨਾ ਲੱਗਦਾ?
ਹਾਂਜੀ, ਜੁਰਮਾਨਾ ਲੱਗ ਸਕਦਾ ਹੈ। ਮੈਂ ਪਹਿਲਾਂ ਵੀ ਕਿਹਾ, ਸੈਂਸਸ ਐਂਡ ਸਟੈਟਿਸਟਿਕਸ ਐਕਟ 1905 ਦੇ ਅਧੀਨ ਜੇ ਤੁਸੀਂ ਫਾਰਮ ਨਹੀਂ ਭਰੋਗੇ ਤਾਂ ਤੁਹਾਨੂੰ ਜੁਰਮਾਨਾ ਵੀ ਲੱਗ ਸਕਦਾ ਹੈ।
ਕਿੰਨਾ ਕੁ ਹੁੰਦਾ ਜੀ?
ਇਹ ਸਾਰੀ ਜਾਣਕਾਰੀ ਤੁਹਾਨੂੰ abs.gov.au/census ਦੀ ਵੈਬਸਾਈਟ ਤੇ ਪ੍ਰਾਪਤ ਹੋ ਜਾਵੇਗੀ।
ਠੀਕ ਹੈ। ਅੱਛਾ, ਹੁਣ ਗੱਲ ਕਰੀਏ ਜਿਹੜੇ ਫਾਰਮ ਹੈਗੇ ਨੇ, ਅਸੀਂ ਕਾਫੀ ਸੁਣ ਰਹੇ ਹਾਂ ਐਤਕੀ ਆਨਲਾਈਨ ਲੋਕੀ ਫਾਰਮ ਭਰਨਗੇ, ਕੀ ਵੱਖਰੇ ਵੱਖਰੇ ਫਾਰਮ ਨੇ ਜਾਂ ਸਾਰੇ ਇੱਕੋ ਜਿਹੇ ਫਾਰਮ ਨੇ?
ਜੀ, ਪਹਿਲੀ ਵਾਰੀ ਸੈਂਸਸ ਡਿਜੀਟਲ ਹੋ ਰਿਹਾ, ਮਤਲਬ ਸਾਡੀ ਕੋਸ਼ਿਸ਼ ਹੈ ਕਿ ਸਾਰੇ ਫਾਰਮ ਆਨਲਾਈਨ ਭਰਨ। ਸਾਰਿਆਂ ਦੇ ਘਰ ਇੱਕ ਲੈਟਰ ਆਏਗੀ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵੱਲੋਂ। ਲੈਟਰ ਉੱਤੇ ਲਿਖਿਆ ਹੋਏਗਾ ਟੂ ਦਾ ਰੈਜੀਡੈਂਟ। ਸਾਰਿਆਂ ਨੂੰ ਬੇਨਤੀ ਹੈ ਕਿ ਜੀ ਲੈਟਰ ਬਹੁਤ ਸੰਭਾਲ ਕੇ ਰੱਖਣੀ ਹੈ। ਲੈਟਰ ਵਿੱਚ ਲੌਗਇਨ ਡਿਟੇਲਸ ਨੇ, ਉਹ ਲੌਗਇਨ ਡਿਟੇਲਸ ਤੁਸੀਂ ਇਸਤੇਮਾਲ ਕਰਕੇ ਕੰਪਿਊਟਰ ਤੇ ਆਨਲਾਈਨ ਫਾਰਮ ਭਰਨਾ।
ਠੀਕ ਹੈ, ਤੇ ਅਗਰ ਜੀ ਇਹ ਚਿੱਠੀ ਗੁੰਮ ਜਾਏ ਜਾਂ ਜਿਹੜਾ ਮਕਾਨ ਮਾਲਿਕ ਹੈ ਕਿਰਾਏਦਾਰਾਂ ਨੂੰ ਚਿੱਠੀ ਨਾ ਦੇਵੇ ਤਾਂ ਫਿਰ?
ਸੈਂਸਸ ਇਨਕੁਆਇਰੀ ਨੰਬਰ ਹੈਗਾ, ਤੁਹਾਨੂੰ ਜੇ ਚਿੱਠੀ ਨਹੀਂ ਮਿਲੀ ਜਾਂ ਤੁਹਾਡੀ ਚਿੱਠੀ ਗੁੰਮ ਗਈ ਹੈ ਤਾਂ ਤੁਸੀਂ ਸੈਂਸਸ ਇਨਕੁਆਇਰੀ ਨੰਬਰ ਤੇ ਕਾਲ ਕਰਕੇ ਉਹ ਕੋਡ ਕਾਲ ਕਰਕੇ ਵੀ ਲੈ ਸਕਦੇ ਹੋ।
ਠੀਕ ਹੈ,
ਤੇ ਸੈਂਸਸ ਇਨਕੁਆਇਰੀ ਨੰਬਰ 22 ਜੁਲਾਈ ਤੋਂ ਸ਼ੁਰੂ ਹੋ ਰਿਹਾ।
ਹੁਣ ਵਾਪਸ ਉਸਤੇ ਜਾਂਦੇ ਜੀ, ਅਗਰ ਕੋਡ ਮਿਲ ਗਿਆ, ਇਹ ਚਿੱਠੀ ਆਈ ਟੂ ਦ ਰੈਜ਼ੀਡੈਂਟ, ਇਸ 'ਚ ਕੋਡ ਲਿਖਿਆ, ਹੁਣ ਕੀ ਕਰਨਾ ਹੈ?
ਹੁਣ ਤੁਹਾਡੇ ਪਰਿਵਾਰ ਵਿੱਚ ਜਿੰਨੇ ਜਣੇ ਨੇ, ਤੁਸੀਂ ਜੇ ਆਨਲਾਈਨ ਫਾਰਮ ਭਰ ਰਹੇ ਹੋ, 10 ਬੰਦਿਆਂ ਤੱਕ ਤੁਸੀਂ ਆਨਲਾਈਨ ਫਾਰਮ ਭਰ ਸਕਦੇ ਹੋ। ਜੇ ਤੁਹਾਡੇ ਪਰਿਵਾਰ ਵਿੱਚ 12 ਜਣੇ ਰਹਿੰਦੇ ਨੇ ਤਾਂ ਤੁਸੀਂ 10 ਬੰਦਿਆਂ ਦਾ ਆਨਲਾਈਨ ਫਾਰਮ ਭਰ ਕੇ, 2 ਬੰਦਿਆਂ ਤੁਸੀਂ ਪੇਪਰ ਫਾਰਮ ਭਰੋਗੇ, ਤੁਸੀਂ ਉਹ ਸੈਂਸਸ ਇਨਕੁਆਇਰੀ ਨੰਬਰ ਤੇ ਕਾਲ ਕਰਕੇ ਪੇਪਰ ਫਾਰਮ ਮੰਗਵਾਓਗੇ। ਤੇ ਇੱਕ ਸਾਡੇ ਕੋਲ ਪਰਸਨਲ ਫਾਰਮ ਵੀ ਹੈਗੇ, ਜੇ ਪਰਿਵਾਰ ਵਿੱਚ ਕੋਈ ਆਪਣਾ ਇਕੱਲਾ ਫਾਰਮ ਭਰਨਾ ਚਾਹੁੰਦਾ ਹੈ ਜਾਂ ਜ਼ਿਆਦਾਤਰ ਅਸੀਂ ਸ਼ੇਅਰਿੰਗ ਵਿੱਚ ਰਹਿੰਦੇ ਹਾਂ
ਜੀ,
ਤੇ ਜੇ ਆਪਣਾ ਪਰਿਵਾਰ ਹੈ ਉਹਨਾਂ ਨੇ ਫਾਰਮ ਭਰ ਲਿਆ ਤੇ ਨਾਲ ਜਿਹੜੇ ਸ਼ੇਅਰਿੰਗ ਵਿੱਚ ਰਹਿੰਦੇ ਨੇ ਉਹਨਾਂ ਨੂੰ ਸੈਂਸਸ ਇਨਕੁਆਇਰੀ ਨੰਬਰ ਤੇ ਕਾਲ ਕਰਕੇ ਪਰਸਨਲ ਫਾਰਮ ਮੰਗਵਾਉਣਾ ਪਏਗਾ। ਪਰਸਨਲ ਫਾਰਮ ਇੱਕ ਬੰਦੇ ਲਈ ਹੈ।
ਅੱਛਾ,
ਹਾਂਜੀ।
ਤੇ ਦੇਖੋ, ਅਕਸਰ ਅਗਰ ਮੈਂ ਖਾਸ ਵਿਦਿਆਰਥੀਆਂ ਦੀ ਗੱਲ ਕਰਾਂ, ਵਿਦੇਸ਼ੀ ਵਿਦਿਆਰਥੀ ਜਿਹੜੇ ਇੱਥੇ ਰਹਿੰਦੇ ਨੇ, ਕਦੀ ਕਦੀ 10-10 ਬੱਚੇ ਇੱਕੋ ਘਰ 'ਚ ਰਹਿੰਦੇ ਨੇ, ਤੇ ਕੀ ਉਹ ਸਾਰੇ ਆਪਣਾ ਵੱਖਰਾ ਵੱਖਰਾ ਨੰਬਰ ਮੰਗਵਾਉਣ?
ਹਾਂਜੀ, ਜਿਹੜਾ ਲੈਟਰ ਆਏਗੀ ਉਹ ਲੈਟਰ ਘਰ ਦੇ ਨਾਲ ਸੰਬੰਧਿਤ ਹੈ।
ਅੱਛਾ,
ਘਰ ਵਿੱਚ ਕਿੰਨੇ ਜਣੇ ਰਹਿੰਦੇ ਨੇ ਉਹਨਾਂ ਨਾਲ ਸੰਬੰਧਿਤ ਨਹੀਂ ਹੈ। ਮੇਨ ਜਿਹੜੀ ਲੈਟਰ ਆਏਗੀ ਘਰ ਦਾ ਜਿਹੜਾ ਮੇਨ ਹੈ ਜਾਂ ਜਿਹਦੇ ਨਾਮ ਤੇ ਘਰ ਹੈਗਾ
ਜੀ,
ਉਹਨਾਂ ਨੇ ਜਿਹੜੀ ਲੈਟਰ ਆਏਗੀ ਉਹ ਕੋਡ ਯੂਜ ਕਰਕੇ ਉਹਨਾਂ ਨੇ ਫਾਰਮ ਭਰਨਾ ਹੈ। ਬਾਕੀ ਸਾਰੇ ਸੈਂਸਸ ਇਨਕੁਆਇਰੀ ਨੰਬਰ ਤੇ ਕਾਲ ਕਰਕੇ ਆਪਣਾ ਪਰਸਨਲ ਫਾਰਮ ਜਾਂ ਇਕੱਲਾ ਇਕੱਲਾ ਭਰਨਾ ਚਾਹੁੰਦੇ ਨੇ ਤੇ ਉਹ ਫਾਰਮ ਮੰਗਵਾ ਸਕਦੇ ਨੇ।
ਠੀਕ ਹੈ ਜੀ, ਹੁਣ ਤੁਸੀਂ ਦੱਸਿਆ ਇੱਕ ਤੇ ਆਨਲਾਈਨ ਫਾਰਮ ਭਰ ਸਕਦੇ ਹਾਂ, ਇਸ ਤੋਂ ਇਲਾਵਾ ਅਸੀਂ ਅਗਰ ਹੱਥੀ ਵੀ ਅਗਰ ਭਰਨਾ ਚਾਹੀਏ?
ਹਾਂਜੀ ਹਾਂਜੀ, ਪੇਪਰ ਫਾਰਮ ਵੀ ਤੁਸੀਂ ਉਹੀ ਸੇਮ ਸੈਂਸਸ ਇਨਕੁਆਇਰੀ ਨੰਬਰ ਤੇ ਕਾਲ ਕਰਕੇ ਤੁਸੀਂ ਪੇਪਰ ਫਾਰਮ ਮੰਗਵਾਓ ਤੇ ਪੇਪਰ ਫਾਰਮ ਨਾਲ ਤੁਹਾਨੂੰ ਰਿਪਲਾਈ ਪੇਡ ਐਨਵੈਲਪ ਨਾਲ ਹੀ ਮਿਲੇਗਾ। ਤੇ ਜਦੋਂ ਤੁਸੀਂ 9 ਅਗਸਤ ਨੂੰ ਆਪਣਾ ਆਨਲਾਈਨ ਸੋਰੀ ਪੇਪਰ ਫਾਰਮ ਭਰਦੇ ਹੋ ਤੇ ਰਿਪਲਾਈ ਪੇਡ ਐਨਵੈਲਪ ਵਿੱਚ ਪਾ ਕੇ ਵਾਪਿਸ ਪੋਸਟ ਕਰ ਦੇਣਾ। ਤੇ ਜਿਹੜਾ ਪੇਪਰ ਫਾਰਮ ਹੈ ਉਹ 6 ਬੰਦਿਆਂ ਤੱਕ ਕਰ ਸਕਦੇ ਨੇ, ਤੇ ਜੇ ਤੁਹਾਡੇ ਘਰ ਵਿੱਚ 6 ਬੰਦੇ ਤੋਂ ਜ਼ਿਆਦਾ ਨੇ ਤੇ ਉਹਨਾਂ ਨੇ ਪੇਪਰ ਫਾਰਮ ਭਰਨਾ ਤਾਂ ਤੁਹਾਨੂੰ ਫਿਰ ਉਹ ਪਰਸਨਲ ਫਾਰਮ ਅਲੱਗ ਮੰਗਵਾਉਣਾ ਪਏਗਾ। ਸਾਰੀ ਜਾਣਕਾਰੀ ਸੈਂਸਸ ਇਨਕੁਆਇਰੀ ਨੰਬਰ ਤੇ ਕਾਲ ਕਰਕੇ ਤੁਸੀਂ ਪ੍ਰਾਪਤ ਕਰ ਸਕਦੇ ਹੋ।
ਤੇ ਨੰਬਰ ਕੀ ਹੈ ਜੀ ਇਨਕੁਆਇਰੀ ਵਾਲਾ?
ਹਾਂਜੀ, ਨੰਬਰ ਹੈ 1-300-214-531
ਜੀ।
ਇਹ 22 ਜੁਲਾਈ ਤੋਂ 30 ਸਤੰਬਰ ਤੱਕ ਅਵੇਲੇਬਲ ਹੈ।
ਅੱਛਾ ਜੀ, ਅਗਰ ਅਸੀਂ ਫਾਰਮ ਮੰਗਵਾਏ ਜੋ ਅਸੀਂ ਹੱਥੀ ਲਿਖਣਾ ਚਾਹੁੰਦੇ ਹਾਂ, ਤੇ ਕੀ ਅਸੀਂ ਪਹਿਲਾਂ ਭਰ ਕੇ ਰੱਖ ਸਕਦੇ ਹਾਂ ਜਾਂ ਸਾਰਿਆਂ ਨੂੰ ਉਸੇ ਦਿਨ 9 ਅਗਸਤ ਵਾਲੇ ਹੀ ਦਿਨ ਭਰਨਾ ਹੈ?
ਨਹੀਂ, ਇਹ ਜ਼ਰੂਰੀ ਨਹੀਂ ਹੈ ਕਿ ਸਾਰਿਆਂ ਨੂੰ 9 ਅਗਸਤ ਵਾਲੇ ਦਿਨ ਹੀ ਭਰਨਾ ਹੈ। ਤੁਸੀਂ 9 ਅਗਸਤ ਤੋਂ ਪਹਿਲਾਂ ਜਾਂ ਬਾਅਦ ਵਿੱਚ ਵੀ ਫਾਰਮ ਭਰ ਸਕਦੇ ਹੋ, ਬਟ ਸਾਰੇ ਪ੍ਰਸ਼ਨਾਂ ਦੇ ਉੱਤਰ 9 ਅਗਸਤ ਦੀ ਰਾਤ ਦੇ ਮੁਤਾਬਿਕ ਹੋਣੇ ਚਾਹੀਦੇ ਹਨ। ਆਨਲਾਈਨ ਫਾਰਮ ਤੁਸੀਂ 7 ਅਗਸਤ ਤੋਂ ਭਰਨਾ ਸ਼ੁਰੂ ਕਰ ਸਕਦੇ ਹੋ ਤੇ 9 ਅਗਸਤ ਤੋਂ ਬਾਅਦ ਵੀ ਭਰ ਸਕਦੇ ਹੋ, ਬਟ ਸਾਡੀ ਕੋਸ਼ਿਸ਼ ਇਹੀ ਹੈ ਕਿ 9 ਅਗਸਤ ਨੂੰ ਹੀ ਭਰੀਏ ਤਾਂ ਕਿ ਯਾਦ ਰਹਿੰਦਾ ਹੈ ਕੌਣ ਕੌਣ ਸੀ ਘਰ ਵਿੱਚ।
ਠੀਕ ਹੈ ਜੀ। ਹੁਣ ਸਭ ਤੋਂ ਜ਼ਰੂਰੀ ਸਵਾਲ ਜਿਹੜਾ ਮੈਂ ਪੁੱਛਣਾ ਹੈ ਉਹ ਭਾਸ਼ਾ ਦਾ। ਹੁਣ ਪੰਜਾਬੀ ਭਾਸ਼ਾ ਦਾ ਨਾਂ ਉੱਥੇ ਬਕਾਇਦਾ ਨਹੀਂ ਲਿਖਿਆ ਨਾ ਜੀ ਸੈਂਸਸ ਫਾਰਮ ਤੇ?
ਹਾਂਜੀ ਹਾਂਜੀ।
ਤੋ ਉਹ ਕਿਵੇਂ ਅਸੀਂ ਭਰੀਏ?
ਸੈਂਸਸ ਫਾਰਮ ਵਿੱਚ ਜਿਹੜਾ ਪ੍ਰਸ਼ਨ ਹੈਗਾ ਬੋਲੀ ਦਾ, ਸਾਰਿਆਂ ਨੂੰ ਬੇਨਤੀ ਹੈ ਕਿ ਅਦਰ ਦੇ ਹਿੰਟ ਤੁਹਾਨੂੰ ਜਗ੍ਹਾ ਮਿਲੀ ਹੋਈ ਹੈ ਲਿਖਣ ਦੀ, ਤੁਹਾਡੀ ਜੋਬ ਦੇ ਜੇ ਤੁਹਾਡੀ ਬੋਲੀ ਪਹਿਲੀ ਸੂਚੀ ਵਿੱਚ ਨਹੀਂ ਹੈ ਤਾਂ ਤੁਸੀਂ ਨੀਚੇ ਅਦਰ ਹਿੰਟ ਤੁਸੀਂ ਪੰਜਾਬੀ ਲਿਖਣੀ ਹੈ।
ਅੱਛਾ,
ਸਿਰਫ ਅਦਰ ਟਿਕ ਕਰਨ ਨਾਲ ਸਾਨੂੰ ਕੋਈ ਲਾਭ ਨਹੀਂ ਹੋਣਾ, ਇਸ ਲਈ ਸਾਰਿਆਂ ਨੂੰ ਫਿਰ ਬੇਨਤੀ ਕਰਾਂਗੀ ਕਿ ਆਪਣੀ ਜ਼ਿੰਮੇਦਾਰੀ ਸਮਝ ਕੇ ਸਾਰੇ ਪ੍ਰਸ਼ਨਾਂ ਦੇ ਸਹੀ ਉੱਤਰ ਜ਼ਰੂਰ ਦਿਓ।
ਮਤਲਬ ਅਦਰ ਜਿੱਥੇ ਲਿਖਿਆ ਉੱਥੇ ਪੰਜਾਬੀ ਬਕਾਇਦਾ ਪੂਰਾ ਲਿਖਣਾ ਹੈ?
ਹਾਂਜੀ, ਪੰਜਾਬੀ ਲਿਖਣਾ ਹੈ। ਜਿਹੜਾ ਧਰਮ ਵਾਲਾ ਪ੍ਰਸ਼ਨ ਹੈ, ਜੇ ਤੁਸੀਂ ਆਪਣਾ ਧਰਮ ਸੂਚੀ ਵਿੱਚ ਨਹੀਂ ਦੇਖਦੇ ਤਾਂ ਅਦਰ ਹੈਂਡ ਆਪਣਾ ਧਰਮ ਜ਼ਰੂਰ ਲਿਖੋ। ਜੇ ਤੁਸੀਂ ਸਿੱਖ ਹੋ, ਸਿੱਖ ਲਿਖਣਾ ਬਹੁਤ ਜ਼ਰੂਰੀ ਹੈ, ਅਤੇ ਤੁਹਾਡੇ ਘਰ ਵਿੱਚ 6 ਜਣੇ ਨੇ, 6ਾਂ ਨੇ ਆਪਣੇ ਧਰਮ ਵਿੱਚ ਸਿੱਖ ਲਿਖਣਾ, 6ਾਂ ਨੇ ਆਪਣੇ ਬੋਲੀ ਵਿੱਚ ਪੰਜਾਬੀ ਲਿਖਣੀ ਹੈ। ਇਸੇ ਰਾਹੀਂ ਅਸੀਂ ਗਵਰਨਮੈਂਟ ਨੂੰ ਆਪਣੀ ਸਰਕਾਰ ਨੂੰ ਆਪਣੀ ਪਹਿਚਾਣ ਦੱਸ ਸਕਦੇ ਹਾਂ
ਜੀ, ਭਾਵੇਂ ਹਿੰਦੂ ਹੋਣ ਭਾਵੇਂ ਮੁਸਲਿਮ ਜੋ ਵੀ ਹੈ। ਠੀਕ ਹੈ,
ਮੈਂ ਸਿੱਖ ਹਾਂ ਤੇ ਮੈਂ ਆਪਣਾ ਉਦਾਹਰਣ ਦੇ ਰਹੀ ਹਾਂ।
ਜੀ ਜੀ ਜੀ। ਸੋ ਬੋਲੀ ਦਾ ਪ੍ਰਸ਼ਨ ਥੋੜਾ ਜਿਹਾ ਮੈਨੂੰ ਕਿਉਂਕਿ ਲੱਗਦਾ ਕਿਉਂਕਿ ਇਸ ਦੇ ਆਧਾਰ ਤੇ ਜੀ ਬਹੁਤ ਸੇਵਾਵਾਂ ਮੁਹੱਈਆ ਹੁੰਦੀਆਂ ਹਨ ਆਸਟ੍ਰੇਲੀਆ ਵਿੱਚ, ਤੇ ਕੀ ਅਸੀਂ ਇੱਕੋ ਭਾਸ਼ਾ ਲਿਖ ਸਕਦੇ ਹਾਂ ਜਾਂ ਇਸ ਤੋਂ ਅੱਗੇ ਹੋਰ ਵੀ ਲਿਖ ਸਕਦੇ ਹਾਂ?
ਭਾਸ਼ਾ ਤਾਂ ਇੱਕ ਹੀ ਲਿਖਣ ਲਈ ਜਗ੍ਹਾ ਹੈਗੀ ਹੈ।
ਅੱਛਾ,
ਹਾਂਜੀ। ਤੇ ਕੁਸ਼ਚਨ ਸਿਰਫ ਕੁਸ਼ਚਨ ਇਹ ਹੈਗਾ ਕਿ ਤੁਸੀਂ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਕਿਹੜੀ ਬੋਲੀ ਬੋਲਦੇ ਹੋ?
ਠੀਕ
ਠੀਕ, ਘਰ ਵਿੱਚ ਕਿਹੜੀ ਬੋਲੀ ਬੋਲਦੇ ਹੋ? ਜਿਹੜੀ ਬੋਲੀ ਤੁਸੀਂ ਘਰ ਵਿੱਚ ਬੋਲਦੇ ਹੋ ਉਹ ਉੱਥੇ ਲਿਖ ਦਿਓ।
ਜੀ ਜੀ, ਮੇਰਾ ਕਹਿਣ ਦਾ ਭਾਵ ਇਹ ਸੀ ਕਿ ਕਈ ਲੋਕ ਬਹੁ ਭਾਸ਼ੀ ਹੁੰਦੇ ਹਨ, ਜਿਸ ਤਰ੍ਹਾਂ ਜੋ ਜਰਮਨ ਹੁੰਦੇ ਹੈ, ਫਰੈਂਚ ਵੀ ਬੋਲਦੇ ਹਨ ਨਾਲ, ਅਤੇ ਅਸੀਂ ਵੀ ਜਿਸ ਤਰ੍ਹਾਂ ਪੰਜਾਬੀ ਬੋਲਦੇ ਨਾਲ ਹੋ ਸਕਦਾ, ਸਾਡੇ ਵਿੱਚੋਂ ਹਿੰਦੀ ਉਰਦੂ ਹੋਰ ਵੀ ਕਈ ਭਾਸ਼ਾਵਾਂ ਅਸੀਂ ਬੋਲਦੇ ਹੋਈਏ। ਸੋ ਮਤਲਬ ਇੱਕੋ ਲਿਖ ਸਕਦੇ ਹਾਂ, ਉਸ ਤੋਂ ਵੱਧ ਨਹੀਂ?
ਜਿਹੜੀ ਮੇਨ ਤੁਸੀਂ ਘਰ ਬੋਲਦੇ ਹੋ, ਜਿਹੜੀ ਮੇਨ ਜਿਵੇਂ ਮੈਂ ਕੰਮ ਵਿੱਚ ਇੰਗਲਿਸ਼ ਬੋਲਦੀ ਹਾਂ, ਘਰ ਆ ਕੇ ਪੰਜਾਬੀ ਹਿੰਦੀ ਦੋਨੋਂ ਬੋਲਦੀ ਹਾਂ, ਬਟ ਮੈਂ ਮੋਸਟਲੀ ਪੰਜਾਬੀ ਬੋਲਦੀ ਹਾਂ, ਅਤੇ ਮੈਂ ਪੰਜਾਬੀ ਲਿਖਾਂਗੀ।
ਠੀਕ ਹੈ ਜੀ, ਇਹ ਸਪਸ਼ਟੀਕਰਨ ਮੈਂ ਜ਼ਰੂਰ ਚਾਹੁੰਦੀ ਸਾਂ। ਇੱਕ ਹਮੇਸ਼ਾ ਪੁਨੀਤ ਸਵਾਲ ਉੱਠਦਾ ਹੈ ਲੋਕਾਂ ਦੇ ਜ਼ਿਹਨ ਵਿੱਚ, ਖਿਆਲ ਆਉਂਦਾ ਹੈ ਕਿ ਇੰਨੀ ਸਾਰੀ ਅਸੀਂ ਪਰਸਨਲ ਇਨਫੋਰਮੇਸ਼ਨ ਦੇ ਰਹੇ ਹਾਂ, ਨਿੱਜੀ ਜਾਣਕਾਰੀ, ਇਹਦਾ ਦੁਰਉਪਯੋਗ ਨਾ ਹੋਵੇ ਜਾਂ ਕਿਸੇ ਇੱਕ ਮਹਿਕਮੇ ਤੋਂ ਦੂਜੇ ਮਹਿਕਮੇ ਨਾ ਭੇਜ ਦਿੱਤਾ ਜਾਵੇ ਅਤੇ ਇਹਦਾ ਭੁਗਤਾਨ ਨਾ ਕਰਨਾ ਪੈ ਜਾਵੇ। ਸੋ ਇਹਦੀ ਪ੍ਰਾਈਵੇਸੀ ਦਾ ਕੀ ਤੁਸੀਂ ਦੱਸੋਗੇ?
ਪੂਰੀ ਤਰ੍ਹਾਂ ਨਾਲ ਮੈਂ ਇਹ ਸਮਝਦੀ ਹਾਂ, ਬਟ ਮੈਂ ਸਾਰਿਆਂ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਵੀ ਜਾਣਕਾਰੀ ਸੈਂਸਸ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ ਉਹ ਕਿਸੇ ਵੀ ਹੋਰ ਸਰਕਾਰੀ ਮਹਿਕਮੇ ਕਿਸੇ ਨਾਲ ਨਹੀਂ ਸਾਂਝੀ ਕੀਤੀ ਜਾਂਦੀ। ਇਹ ਸੇਮ ਸੈਂਸਸ ਐਂਡ ਸਟੈਟਿਸਟਿਕਸ ਐਕਟ ਜਿਹੜੀ ਹੈਗੀ ਹੈ, ਜਿਹੜੇ ਅਸੀਂ ਵੀ ਜਿਵੇਂ ਸੈਂਸਸ ਵਿੱਚ ਕੰਮ ਕਰ ਰਹੇ ਹਾਂ, ਅਸੀਂ ਕੋਈ ਵੀ ਜਾਣਕਾਰੀ ਆਪਣੇ ਈਵਨ ਘਰ ਵਾਲਿਆਂ ਨਾਲ ਜਾਂ ਕਿਸੇ ਨਾਲ ਨਹੀਂ ਅਸੀਂ ਸਾਂਝੀ ਕਰ ਸਕਦੇ। ਇਹ ਸਾਰੀ ਜਾਣਕਾਰੀ ਹੈ, ਸਿਕਿਓਰਡ ਹੈ, ਕੋਈ ਵੀ ਇਮੀਗ੍ਰੇਸ਼ਨ ਜਾਂ ਪੁਲਿਸ ਕਿਤੇ ਵੀ ਸਾਂਝੀ ਨਹੀਂ ਕੀਤੀ ਜਾਂਦੀ। ਇਹਦਾ ਮਕਸਦ ਸਿਰਫ ਆਪਣੇ ਪੂਰੇ ਆਸਟ੍ਰੇਲੀਆ ਦੀ ਇੱਕ ਤਸਵੀਰ ਖਿੱਚਣਾ ਹੈ, ਵੀ ਸਾਡੀ ਗਵਰਨਮੈਂਟ ਨੂੰ ਪਤਾ ਚੱਲੇ ਕਿ ਇੰਨੇ ਇੰਨੇ ਲੋਕੀ ਨੇ ਇੱਥੇ ਰਹਿੰਦੇ ਨੇ, ਕਿਹੜੇ ਘਰ ਵਿੱਚ ਰਹਿੰਦੇ ਨੇ, ਕਿੰਨਾ ਪੜ੍ਹੇ ਹੋਏ ਨੇ, ਕੰਮ 'ਤੇ ਕਿਵੇਂ ਜਾਂਦੇ ਨੇ, ਤਾਂ ਕਿ ਗਵਰਨਮੈਂਟ ਜਦੋਂ ਆਪਣੀ ਯੋਜਨਾਵਾਂ ਬਣਾਉਂਦੀ ਹੈ ਤਾਂ ਇਹ ਸਾਰਾ ਜਾਣਕਾਰੀ ਇਹ ਯੋਜਨਾਵਾਂ ਬਣਾਉਣ ਲਈ ਸਹਾਇਤਾ ਮਿਲਦੀ ਹੈ।
ਪੁਨੀਤ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਡੀ ਬਹੁਪਾਸ਼ੀ ਟੀਮ ਹੈ ਅਤੇ ਖਾਸ ਤੌਰ 'ਤੇ ਗੁਰਦੁਆਰਾ ਸਾਹਿਬ ਜਾ ਕੇ ਵੀ ਤੁਸੀਂ ਆਊਟਰੀਚ ਕਰ ਰਹੇ ਹੋ, ਲੋਕਾਂ ਨੂੰ ਜਾਣਕਾਰੀ ਦੇ ਰਹੇ ਹੋ, ਮੈਨੂੰ ਪਤਾ ਹੈ ਕਿ ਗਲੈਨਵੁੱਡ ਗੁਰਦੁਆਰਾ ਸਾਹਿਬ ਵਿੱਚ ਤਾਂ ਹੋ ਗਈ ਹੈ, ਹੋਰ ਕਿੱਥੇ ਕਿੱਥੇ ਜਾਣ ਦਾ ਤੁਹਾਡਾ ਟੀਚਾ ਹੈ?
ਹਾਂਜੀ, ਦਿਸ ਵੀਕਐਂਡ ਅਸੀਂ ਕੈਨਬਰਾ ਅਤੇ ਰਿਵਸਬੀ ਸਿੱਖ ਟੈਂਪਲ ਵਿੱਚ ਸੈਂਸਸ ਇਨਫੋਰਮੇਸ਼ਨ ਸੈਸ਼ਨ ਕਰ ਰਹੇ ਹਾਂ, ਉਸ ਤੋਂ ਅਗਲੇ ਤਾਰਾਮਾਰਾ ਅਤੇ ਉਸ ਤੋਂ ਅਗਲੇ ਗ੍ਰਿਫਿਥ ਗੁਰਦੁਆਰੇ ਸਿੱਖ ਗੁਰਦੁਆਰੇ ਵਿੱਚ। ਤੇ ਸਾਡੀ ਪੂਰੀ ਕੋਸ਼ਿਸ਼ ਹੈ ਕਿ ਲੋਕੀ ਜਿਵੇਂ ਸਾਡੇ ਸਪੈਸ਼ਲੀ ਜਿਹੜੇ ਬੱਚਿਆਂ ਦੇ ਪੇਰੈਂਟਸ ਆਏ ਨੇ ਜਾਂ ਸਾਡੇ ਵੱਡੇ, ਉਹ ਥੋੜਾ ਜਿਹਾ ਇੰਗਲਿਸ਼ ਬੋਲਣ ਵਿੱਚ ਝਾਕਾ ਕਰਦੇ ਨੇ, ਤੇ ਮੇਰੀ ਕੋਸ਼ਿਸ਼ ਇਹੀ ਹੈ ਕਿ ਮੈਂ ਸਭ ਤੋਂ ਪਹਿਲਾਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੀ ਹਾਂ ਤਾਂ ਕਿ ਉਹਨਾਂ ਨੂੰ ਲੱਗੇ ਕਿ ਹਾਂਜੀ ਉਹ ਆਪਣਾ ਚੰਗੀ ਤਰ੍ਹਾਂ ਨਾਲ ਗੱਲ ਕਰ ਸਕਦੇ ਨੇ। ਤੇ ਮੇਰੀ ਇਹੀ ਕੋਸ਼ਿਸ਼ ਹੈ ਕਿ ਮੈਂ ਸੈਂਸਸ ਬਾਰੇ ਸਾਰਿਆਂ ਨੂੰ ਜਾਣਕਾਰੀ ਦੇਵਾਂ। ਅਸੀਂ ਫਿਲ ਇਨ ਦਾ ਫਾਰਮ ਸੈਸ਼ਨਸ ਵੀ ਲੋਕਾਂ ਲਈ ਪ੍ਰੋਵਾਈਡ ਕਰ ਰਹੇ ਹਾਂ, ਅਤੇ ਮੈਂ ਆਪਣੀ ਕਮਿਊਨਿਟੀ ਵਿੱਚ ਲੋਕਾਂ ਨੂੰ ਟ੍ਰੇਨ ਕਰ ਰਹੇ ਹਾਂ ਕਿ ਵੀ ਸੈਂਸਸ ਦਾ ਫਾਰਮ ਕਿਵੇਂ ਭਰਨਾ, ਤਾਂ ਜੋ ਅੱਗੇ ਜਿਹਨਾਂ ਲੋਕਾਂ ਨੂੰ ਮਦਦ ਚਾਹੀਦੀ ਹੈ ਅਤੇ ਉਹ ਅੱਗੇ ਮਦਦ ਕਰ ਸਕਣ।
ਠੀਕ ਹੈ, ਅਤੇ ਅਗਰ ਕੋਈ ਸੱਭਿਆਚਾਰਕ ਜਥੇਬੰਦੀ ਹੋਵੇ ਅਤੇ ਉਹ ਚਾਹੁੰਦੇ ਹਨ ਕਿ ABS ਆ ਕੇ ਉਹਨਾਂ ਦੇ ਕਮਿਊਨਿਟੀ ਨੂੰ ਦੱਸੇ, ਤਾਂ ਉਹ ਹੁਣ ਵੀ ਤੁਹਾਨੂੰ ਕੰਟੈਕਟ ਕਰ ਸਕਦੇ ਨੇ?
ਹਾਂਜੀ, ਅਸੀਂ ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੇ ਵੀ ਸੈਂਸਸ ਲਈ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਨੇ ਸਾਨੂੰ ਕੰਟੈਕਟ ਜ਼ਰੂਰ ਕਰੋ। ਸਾਡੀ ਇਹ ਜ਼ਿੰਮੇਦਾਰੀ ਹੈ ਕਿ ਅਸੀਂ ਸੈਂਸਸ ਬਾਰੇ ਲੋਕਾਂ ਨੂੰ
ਪੰਜਾਬੀ ਫਾਸਟੈਸਟ ਗਰੋਇੰਗ ਲੈਂਗੁਏਜ ਹੋ ਕਰਕੇ ਉਭਰੀ ਸੀ, ਤੇ ਉਮੀਦ ਹੈ ਕਿ ਅਗਰ ਸਾਰੇ ਲੋਕ ਜਾਗਰੂਕ ਹੋਣ, ਸਾਰੇ ਹੀ ਪੰਜਾਬੀ ਪੜ੍ਹਨ, ਤੇ ਸ਼ਾਇਦ ਅਸੀਂ ਉਸਨੂੰ ਕਾਇਮ ਰੱਖ ਸਕਦੇ ਹਾਂ, ਸ਼ਾਇਦ ਸਾਡੀ ਜਿਹੜੀ ਗਿਣਤੀ ਹੈ ਉਹ ਹੋਰ ਵੱਧ ਕੇ ਸਾਹਮਣੇ ਆਏ।
ਹਾਂਜੀ ਹਾਂਜੀ,
ਤੁਹਾਨੂੰ ਤੁਹਾਡੀ ਟੀਮ ਨੂੰ ਬਹੁਤ ਬਹੁਤ ਸ਼ਾਬਾਸ਼ ਹੈ। ਅਖੀਰਲਾ ਸਵਾਲ ਮੇਰਾ ਸੀ ਐਥਨੀਸਿਟੀ ਬਾਰੇ, ਇਹ ਮੇਰੇ ਖਿਆਲ ਪ੍ਰਸ਼ਨ ਪਿਛਲੀ ਵਾਰ 2011 'ਚ ਪਹਿਲੀ ਵਾਰੀ ਆਇਆ ਸੀ ਕਿ ਤੁਹਾਡਾ ਪਿਛੋਕੜ ਕਿੱਥੋਂ ਦਾ ਹੈ?
ਹਾਂਜੀ ਹਾਂਜੀ,
ਕੀ ਉਹ ਇਸ ਵੇਲੇ ਵੀ ਹੈ?
ਹਾਂਜੀ ਇਸ ਵੇਲੇ ਹੈ, ਤੇ ਇਸ ਵੇਲੇ ਅਸੀਂ ਦੋ ਉੱਤਰ ਦੇ ਸਕਦੇ ਹਾਂ, ਆਪਸ਼ਨ ਹੈਗੀ ਆ ਸਾਨੂੰ ਕਿ ਅਸੀਂ ਆਪਣੇ ਜਿਹੜੇ ਉੱਤਰ ਹੈ ਉਹ ਦੋ ਦੇ ਸਕਦੇ ਹਾਂ।
ਅੱਛਾ ਅੱਛਾ, ਮਤਲਬ ਅਗਰ ਕੋਈ ਬੱਚਾ ਹੈ ਉਸਦੇ ਮਾਂ ਦਾ ਪਿਛੋਕੜ ਕੁਛ ਹੋਰ ਹੈ, ਪਿਤਾ ਦਾ ਪਿਛੋਕੜ ਕੁਛ ਹੋਰ ਹੈ, ਅਸੀਂ ਦੋਨੋਂ ਲਿਖ ਸਕਦੇ ਹਾਂ।
ਹਾਂਜੀ ਹਾਂਜੀ,
ਠੀਕ ਹੈ ਜੀ। ਇਸ ਤੋਂ ਇਲਾਵਾ ਕੋਈ ਨਵਾਂ ਸਵਾਲ ਹੈ ਜੀ ਇਸ ਵਾਰੀ?
ਜੋ ਪਿਛਲੀ ਵਾਰੀ ਸੈਂਸਸ ਵਿੱਚ ਸੀ, ਸਾਰਾ ਕੁਛ ਪ੍ਰਸ਼ਨ ਉੱਤਰ ਸਭ ਕੁਛ ਸੇਮ ਹੀ ਹੈ, ਸਿਰਫ ਦੋ ਚੇਂਜਿਸ ਆਈਆਂ ਨੇ। ਉਹ ਇਹ ਹੈ ਕਿ ਨੋ ਰਿਲੀਜਨ ਵਾਲਾ ਪਹਿਲਾਂ ਹੇਠਾਂ ਸੀ, ਹੁਣ ਉੱਤੇ ਪਹੁੰਚ ਗਈ ਹੈ, ਤੇ ਐਨਸੈਸਟਰੀ ਅਸੀਂ ਹੁਣ ਅਸੀਂ ਦੋ ਜਵਾਬ ਦੇ ਸਕਦੇ ਹਾਂ। ਸਾਰੇ ਪ੍ਰਸ਼ਨ ਜਿਹੜੇ 2011 ਵਿੱਚ ਸੀ ਉਹ ਹੁਣ ਵੀ ਸੇਮ ਹਨ।
ਠੀਕ ਹੈ ਪੁਨੀਤ, ਤੁਸੀਂ ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਸਾਡੇ ਸਾਰੇ ਸਰੋਤਿਆਂ ਨੂੰ। ਮੈਂ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡੀ ਕਿ ਤੁਸੀਂ ਸਮਾਂ ਕੱਢ ਕੇ ਸਾਨੂੰ ਸਾਰਿਆਂ ਨੂੰ ਦੱਸਿਆ ਹੈ। ਸੋ ਜੀ, ਉਮੀਦ ਹੈ ਕਿ 9 ਅਗਸਤ ਦੀ ਰਾਤ ਵਾਸਤੇ ਹੁਣ ਸਾਰੇ ਆਪਣੇ ਆਪ ਨੂੰ ਤਿਆਰ ਸਮਝਣਗੇ ਕਿ ਹੁਣ ਉਹਨਾਂ ਕੋਲ ਵਧੇਰੀ ਜਾਣਕਾਰੀ ਆ ਗਈ ਹੈ।
ਹਾਂਜੀ, ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਪਹਿਲਾਂ ਤਾਂ ਤੁਸੀਂ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਲੈਟਰ ਦੀ ਲੈਟਰ ਦਾ ਇੰਤਜ਼ਾਰ ਕਰੋ। ਜਦੋਂ ਲੈਟਰ ਆਏਗੀ ਉਹ ਕੋਡ ਸੰਭਾਲ ਕੇ ਰੱਖੋ, ਤੇ 9 ਅਗਸਤ ਨੂੰ ਤੁਸੀਂ ਆਨਲਾਈਨ ਫਾਰਮ ਜ਼ਰੂਰ ਭਰੋ।
ਜਾਂਦੇ ਜਾਂਦੇ ਕੀ ਸੁਨੇਹਾ ਦਿਓਗੇ ਸਾਡੇ ਸਰੋਤਿਆਂ ਨੂੰ ਕਿ ਫਾਰਮ ਕਿਉਂ ਭਰਨ, ਸਹੀ ਸਹੀ ਕਿਉਂ ਭਰਨ?
ਇਹ ਸਾਡੇ ਸਾਰਿਆਂ ਲਈ, ਸਾਡੇ ਬੱਚਿਆਂ ਲਈ, ਸਾਡੇ ਭਵਿੱਖ ਨੂੰ ਬਣਾਉਣ ਦਾ ਇਹ ਸੁਨਹਿਰਾ ਮੌਕਾ ਹੈ। ਜੇ ਅਸੀਂ, ਮੈਂ ਆਪਣੀ ਗੱਲ ਕਰਾਂ, ਸਾਡੇ ਨੰਬਰ ਪਹਿਲਾਂ ਹੀ ਕੱਟਣੇ ਆ। ਜੇ ਅਸੀਂ ਹੁਣ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਫਾਰਮ ਨਹੀਂ ਭਰਾਂਗੇ ਤਾਂ ਅੱਗੇ ਅਗਲੇ ਸੈਂਸਸ ਵਿੱਚ ਤਾਂ ਹੋਰ ਘੱਟ ਹੋ ਜਾਣਗੇ। ਇਸ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ, ਸਾਰਿਆਂ ਨੇ 9 ਅਗਸਤ ਨੂੰ ਸੈਂਸਸ ਦਾ ਫਾਰਮ ਜ਼ਰੂਰ ਭਰਨਾ ਹੈ ਜੀ। ਇਹ ਸਾਡੇ ਸਾਰਿਆਂ ਲਈ ਆਪਣੇ ਭਵਿੱਖ ਨੂੰ ਬਣਾਉਣ ਦਾ ਸੁਨਹਿਰਾ ਮੌਕਾ ਹੈ।
ਬਹੁਤ ਮਿਹਰਬਾਨੀ ਤੁਹਾਡੀ ਜੀ,
ਧੰਨਵਾਦ।
SBS, 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 SB